दंडौत वंदन अनुकवार सर्वकला समर्थ डोलनते आखो प्रभु नानक दे कर हाथ ज्ञान अंजन वर्दिया अज्ञान अंधेर विनाश हर कृपा ते संत भेटिया नानक मन परगास मुख उचरै शास्त्र खाट पिंग गिरन चढ़ जाए अंध लखै बदरो सुने जो काल कृपा कराए
सतनाम श्री वाहे गुरु जी प्रभ पावै मानुख गत पावै प्रभ पावै ता पाथर तरावै प्रभ पावै मानुख गत पावै प्रभ पावै ता पाथर तरावै प्रभ पावै बिन सास ते रख प्रभ पावै ता हर गुण पख प्रभ पावै ता पतत उधार आप कर आप बीचार दोहा सरिया का आप स्वामी खिल बिगस अंतर जामी जो पावै सो कार करावै नानक दृष्टि अवर न आवै जो पावै सो कार करावै नानक दृष्टि अवर न आवै प्रभ पावै मानुख गत पावै
साहेब श्री गुरु नानक देव जी महाराज धन धन साहेब श्री गुरु गोबिंद सिंह साहेब जी महाराज धन धन साहेब श्री गुरु ग्रंथ साहिब जी महाराज जी की बख्शिश का सदका आप सारे माई भाई गुरुद्वारा साहब जी की प्रबंधक कमेटी समूह संगत ग्रंथी सिंह रागी सिंह ढाडी सिंह ज्ञानी सिंह सारे सियादार सतगुरु जी की चलाई हुई परंपरा मुख रख के जो लड़ीवार कथा इस स्थान से आरंभ है श्री सुखमनी साहब जी की पावन बाणी विचों आप जी विचार सरवण करते हो सुखां दी मणि ये सुखां नूं पैदा करन वाली है जिवें चिंता मणि देवलोक च उन्हां दा ख्याल है कि जिहदे पास होवे चिंता दूर हुंदी है और ये जिहड़ी पवित्र बाणी है पुराने मत दे जिवें सनातनी लोग गीता जी दा पाठ करदे सी गुरसिखां दी बेनती तों कि साढ़े वास्ते वैसी बाणी की दात बख्शो जिहदे कारण नाल 24,000 स्वास की सफलता हो जाए धन श्री गुरु अर्जन देव जी महाराज ने श्री अमृतसर साहब जिथे गुरद्वारा श्री रामसर साहब है सरोवर के किनारे नाले बेरी का ब्रिक्ष है उठे वो स्थान बनया हुआ है जिथे श्री सुखमनी साहब की बाणी उचारण की है इसे स्थान ते ही गुरु ग्रंथ साहब जी के स्वरूप की संपादना हुई सी इतों ही गुरु ग्रंथ साहब के स्वरूप भजन कीर्तन करद ਗੁਰੂ ਸਾਹਿਬ ਜੀ ਨੇ ਦਰਬਾਰ ਸਾਹਿਬ ਪ੍ਰਕਾਸ਼ ਕਰਾਏ ਸਨ। ਅੱਜ ਵੀ ਉਹ ਪਹਿਲਾ ਪ੍ਰਕਾਸ਼ ਦਾ ਦਿਨ ਨਗਰ ਕੀਰਤਨ ਦੀ ਆਰੰਭ ਦਾ ਇਸੇ ਸਥਾਨ ਤੋਂ ਹੋ ਕੇ ਦਰਬਾਰ ਸਾਹਿਬ ਸੰਪੂਰਨਤਾ ਹੁੰਦੀ ਹੈ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਬਾਣੀ ਵਿੱਚੋਂ ਆਪ ਜੀ ਵਿਚਾਰਾਂ ਸਰਵਣ ਕਰ ਰਹੇ ਹੋ। ਗਿਆਨੀ ਜੀ ਨੇ ਆਪ ਜੀ ਨੂੰ ਪਾਠ ਸਰਵਣ ਕਰਾਇਆ ਹੈ, ਪ੍ਰੇਮ ਨਾਲ ਵਿਚਾਰ ਸਰਵਣ ਕਰਕੇ ਸਮਾਂ ਸਫਲ ਬਣਾਈਏ।
ਪ੍ਰਭ ਭਾਵੈ ਮਾਨੁਖ ਗਤ ਪਾਵੈ।
ਜੇ ਪ੍ਰਭੂ ਅਕਾਲ ਪੁਰਖ ਨੂੰ ਭਾਜੈ, ਮਨੁੱਖ ਫਿਰ ਗਤੀ ਮੁਕਤੀ ਨੂੰ ਪਾ ਲੈਂਦਾ ਹੈ। ਅਥਵਾ ਗਤ ਜਿਹੜੀ ਮਨ ਦੀ ਰਫਤਾਰ ਹੈ, ਇਸ ਦੇ ਉੱਤੇ ਕਾਬੂ ਪਾ ਲੈਂਦਾ, ਸੰਕਲਪ ਵਿਕਲਪ ਜਿਹੜੇ ਹੈ ਇਹਨਾਂ 'ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਮਨ ਜੀਤਾ ਜਗ ਜੀਤ, ਜਿਸ ਨੇ ਮਨ ਨੂੰ ਜਿੱਤ ਲਿਆ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਹਨਾਂ ਨੇ ਮਨ ਨੂੰ ਕਾਬੂ ਵਿੱਚ ਕਰ ਲਿਆ, ਸਾਰਾ ਸੰਸਾਰ ਹੀ ਕਾਬੂ ਵਿੱਚ ਆ ਗਿਆ। ਯੁਧਿਸ਼ਠਿਰ ਤੋਂ ਜਕਸ਼ ਨੇ ਬਹੁਤ ਸਾਰੇ ਪ੍ਰਸ਼ਨ ਪੁੱਛੇ ਸੀ, ਜਿਨ੍ਹਾਂ ਵਿੱਚੋਂ ਇੱਕ ਪ੍ਰਸ਼ਨ ਇਹ ਸੀ, ਸਭ ਨਾਲੋਂ ਦੁਨੀਆਂ 'ਤੇ ਤੇਜ਼ ਚੀਜ਼ ਕੀ ਹੈ? ਯੁਧਿਸ਼ਠਿਰ ਜੀ ਨੇ ਕਿਹਾ ਕਿ ਸਭ ਨੂੰ ਤੇਜ਼ ਰਫਤਾਰ ਵਾਲੀ ਚੀਜ਼ ਮਨ ਹੈ। ਨਿਮਕ ਮਾਨੀ ਚਾਰ ਪੁੰਟ ਫਿਰਿਆ ਵੈ, ਇੱਕ ਨਿਮਕ ਕੀ ਚਾਰ ਪੁੰਟਾਂ ਚਾਰੇ ਦੇਸ਼ਾਂ 'ਚ ਘੁੰਮਿਓ ਦਾ ਹੈ। ਕਿਹੜਾ ਬੀਜਾ ਲੈਣਾ ਜਾਂ ਕੋਈ ਮੋਹਰ ਲਾਉਣੀ ਹੈ, ਜਿੱਥੇ ਮਰਜ਼ੀ ਘੁੰਮ ਲੈਂਦਾ ਹੈ। ਬੀਜੇ ਤਾਂ ਸਰੀਰਾਂ ਵਾਸਤੇ ਹੀ ਹੈ, ਇਹਦੇ ਵਾਸਤੇ ਬੀਜਾਂ ਦੀ ਲੋੜ ਨਹੀਂ। ਇੰਨੀ ਦੀ ਰਫਤਾਰ ਤੇਜ਼ ਹੈ। ਆਮੇ ਅੱਜ ਕੱਲ੍ਹ ਬੜਬੜੀਆਂ ਤੇਜ਼ ਰਫਤਾਰ ਵਾਲੀਆਂ ਚੀਜ਼ਾਂ ਪੈਦਾ ਹੋ ਗਈਆਂ ਵਿਗਿਆਨ ਦੇ ਯੁੱਗ 'ਚ, ਪਰ ਮਨ ਸਭ ਨਾਲੋਂ ਤੇਜ਼ ਹੈ। ਇਹਦੀ ਗਤੀ ਬੜੀ ਬਲਵਾਨ ਹੈ, ਅਤੇ ਇੰਨੇ ਤੇਜ਼ ਮਨ ਨੂੰ ਕਾਬੂ ਕਰਨ ਵਾਸਤੇ ਕੋਈ ਯੰਤਰ ਹੈ, ਕੋਈ ਮਜ਼ਾਈਲ ਹੈ? ਪਰ ਇਹ ਹੈ ਗੁਰੂ ਕਾ ਸ਼ਬਦ। ਜਿਵੇਂ ਪਾਰੇ ਵਿੱਚ ਬੂਟੀ ਪੈ ਜਾਏ, ਉਸੇ ਵੇਲੇ ਉਹ ਆਪਣੀ ਹੋਂਦ ਗਵਾ ਦਿੰਦਾ। ਗੁਰੂ ਕਾ ਸ਼ਬਦ ਮਨ ਹੈ ਅਸਤਮ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਪ੍ਰਭ ਭਾਵੈ ਮਨੁੱਖ ਗਤ ਪਾਵੈ। ਜੇ ਮਨੁੱਖ ਦਾ ਕੀਤਾ ਹੋਇਆ ਕੋਈ ਪੁੰਨ ਕਰਮ, ਸੇਵਾ ਜਾਂ ਸਿਮਰਨ, ਉਸ 'ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਣ, ਫਿਰ ਜਿਹੜਾ ਇਨਸਾਨ ਹੈ ਇਹ ਗਤੀ ਕਲਿਆਣ ਨੂੰ ਪ੍ਰਾਪਤ ਕਰ ਲੈਂਦਾ ਹੈ।
ਪ੍ਰਭ ਭਾਵੈ ਤਾ ਪਾਥਰ ਤਰਾਵੈ।
ਜੇ ਪ੍ਰਭੂ ਨੂੰ ਭਾ ਜਾਏ, ਇਹ ਪੱਥਰ ਵਾਂਗ ਜਿਹੜੇ ਜੜ ਬੁੱਧੀ ਵਾਲੇ ਮਨੁੱਖ ਹੈ, ਉਹ ਵੀ ਸੰਸਾਰ ਸਾਗਰ ਤੋਂ ਤਰ ਜਾਂਦੇ ਹੈ। ਅਥਵਾ ਜਿਹੜੇ ਸਾਖਸ਼ਾਤ ਪੱਥਰ ਹੈ, ਉਹ ਵੀ ਪਾਣੀ 'ਤੇ ਤਰ ਜਾਂਦੇ ਹੈ। ਰਵਾਲਸਰ ਸਾਹਿਬ ਜਾਓ, ਉੱਥੇ ਅੱਜ ਵੀ ਉਹ ਪੱਥਰ ਪਾਣੀ 'ਤੇ ਤਰ ਰਹੇ ਹੈ। ਸੋ ਇਸੇ ਤਰ੍ਹਾਂ ਜਦੋਂ ਸ਼੍ਰੀ ਰਾਮ ਚੰਦਰ ਜੀ ਲੰਕਾ ਨੂੰ ਫਤਿਹ ਕਰਨਾ ਸੀ, ਪੁਲ ਬੰਨਣ ਵਾਸਤੇ ਨਾਰਨੀਲ ਦੀ ਡਿਊਟੀ ਲਾਈ, ਉਹਨਾਂ ਨੂੰ ਗੁਰੂ ਦਾ ਸਰਾਪ ਸੀ, ਤੁਹਾਡੇ ਡੋਬੇ ਪੱਥਰ ਵੀ ਨਹੀਂ ਡੁੱਬਣਗੇ। ਪਰ ਉਸ ਵੇਲੇ ਵਰ ਦੇ ਰੂਪ 'ਚ ਕੰਮ ਆਏ, ਕੋਈ ਉੱਧਰ ਨਿਕਲ ਜਾਏ ਕੋਈ ਉੱਧਰ, ਫਿਰ ਉਹਨਾਂ ਦੇ ਪਰਮੇਸ਼ਰ ਦਾ ਨਾਮ ਲਿਖਣਾ, ਇੱਕ 'ਤੇ ਆ ਦੂਏ 'ਤੇ ਮਾ। ਸਰਬਰ ਪਰ ਗਿਰਬਰ ਕਰੇ ਜਿਉਂ ਤਰਬਰ ਕੇ ਬਾਤ। ਸਾਗਰ 'ਤੇ ਕਹਿੰਦੇ ਉਹ ਪੱਥਰ ਐਵੇਂ ਤਰ ਗਏ ਜਿਵੇਂ ਦਰਖਤ ਦਾ ਪੱਤਾ ਤਰ ਜਾਂਦਾ। ਇਸ ਵਾਸਤੇ ਜੇ ਪ੍ਰਭੂ ਨੂੰ ਭਾ ਜਾਏ ਤਾਂ ਪੱਥਰ ਵੀ ਤਰ ਜਾਂਦੇ ਆ। ਅਥਵਾ ਪੱਥਰ ਵਾਂਗ ਜਿਹੜੇ ਕਠੋਰ ਵਿਅਕਤੀ ਵਾਲੇ ਮਨੁੱਖ ਹੈ, ਜਦੋਂ ਬਾਣੀ ਦੀ ਵਿਚਾਰ ਸੁਣਦੇ ਆ, ਉਹਨਾਂ ਦਾ ਮਨ ਵੀ ਬੜਾ ਨਰਮ ਹੋ ਜਾਂਦਾ, ਸ਼ਰਧਾ ਭਗਤੀ ਦਾ ਬੀਜ ਪੈਦਾ ਹੋ ਜਾਂਦਾ, ਸਮੱਤ ਮਿਲ ਜਾਂਦੀ ਹੈ। ਉਹ ਜਿਹੜੇ ਪੁਰਸ਼ ਹਨ ਉਹ ਵੀ ਭਾਈ ਤਰ ਜਾਂਦੇ ਹਨ।
ਪ੍ਰਭ ਭਾਵੈ ਬਿਨ ਸਾਸ ਤੇ ਰੱਖੈ।
ਚਾਹੇ ਵਿਸ਼ਈ ਹੈ, ਚਾਹੇ ਪਾਂਬਰ ਹੈ, ਚਾਹੇ ਜਗਿਆਸੂ ਹੈ, ਚਾਹੇ ਗਿਆਨੀ ਹੈ, ਕਿ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਜਿਵੇਂ ਲੰਕਾ ਦਾ ਰਾਜਾ ਸੁਰਾਂਖ ਉਹ ਮਹਾਂ ਭਾਰਤ ਦਾ ਯੁੱਧ ਦੇਖਣ ਵਾਸਤੇ ਆਇਆ, ਕੁਦਰਤੀ ਕ੍ਰਿਸ਼ਨ ਜੀ ਨਾਲ ਮਿਲਾਪ ਪਿਆ। ਕ੍ਰਿਸ਼ਨ ਜੀ ਕਹਿਣ ਲੱਗੇ ਕਿਵੇਂ ਆ, ਕਹਿੰਦੇ ਯੁੱਧ ਦੇਖਣ ਵਾਸਤੇ ਆਇਆ। ਕਹਿੰਦੇ ਕਿਹੜੇ ਪੱਖ ਵਿੱਚ, ਕਹਿੰਦੇ ਦੁਰਯੋਧਨ ਦੇ। ਕਹਿੰਦੇ ਤੇਰਾ ਕਰਤੱਵ ਕੀ ਹੈ, ਕਹਿੰਦੇ ਕਿਸੇ ਜਾਤੀ ਦੇ ਇੱਕ ਵਿਅਕਤੀ ਨੂੰ ਤੀਰ ਮਾਰਾਂ ਜਾਤੀ ਦੇ ਸਾਰੇ ਪੁਰਸ਼ ਬਿੰਨੇ ਜਾਣਗੇ। ਕਹਿੰਦੇ ਕਮਾਲ ਹੈ, ਕਹਿੰਦੇ ਵਿਆਹ ਪ੍ਰੀਖਿਆ ਦੇ ਪੱਤੇ ਵਿੱਚ ਇੱਕ ਤੀਰ ਮਾਰ, ਇੱਕ ਪੱਤਾ ਜਿਹੜਾ ਸੀ ਕ੍ਰਿਸ਼ਨ ਜੀ ਨੇ ਆਪਣੇ ਚਰਨ ਥੱਲੇ ਨੱਪ ਲਿਆ। ਜਿਹੜੇ ਉਹਨੂੰ ਤੀਰ ਮਾਰਿਆ ਸਾਰੇ ਪੱਤੇ ਬਿੰਨੇ ਗਏ, ਤੂੰ ਚਰਨ ਵਾਲਾ ਵੀ ਬਿੰਨੇ। ਕਹਿੰਦੇ ਇਹ ਤਾਂ ਫਿਰ ਇਸ ਤਰ੍ਹਾਂ ਪਾਂਡਵਾਂ ਦੀ ਸਾਰੀ ਸੈਨਾ ਦਾ ਹੀ ਸਫਾਇਆ ਕਰਦਾ ਹੈ। ਕਹਿੰਦੇ ਵੀ ਜਿਹੜਾ ਸੂਰਮਾ ਹੁੰਦਾ ਦਾਨੀ ਵੀ ਬੜਾ ਹੁੰਦਾ। ਕ੍ਰਿਸ਼ਨ ਜੀ ਨੇ ਬ੍ਰਾਹਮਣ ਦਾ ਰੂਪ ਧਾਰਿਆ ਸੀ, ਕੋਈ ਦਕਸ਼ਣਾ ਦਿਓ, ਕਹਿੰਦੇ ਮੰਗੋ। ਕਹਿੰਦੇ ਪ੍ਰਤੱਗਿਆ ਕਰਕੇ ਦੇਵਾਂਗਾ, ਪ੍ਰਤੱਗਿਆ ਕਰਤੀ ਜੋ ਮੰਗੋਗੇ। ਉਹ ਕਹਿੰਦੇ ਸਿਰ ਦੇ ਦੇ। ਕਹਿੰਦੇ ਮੈਂ ਤਾਂ ਇਹ ਯੁੱਧ ਦੇਖਣ ਆਇਆ ਸੀ, ਕਹਿੰਦੇ ਯੁੱਧ ਤੈਨੂੰ ਦਿਖਾ ਦਿਆਂਗੇ, ਤੇਰੇ ਅੰਦਰ ਚੇਤਨ ਕਲਾ ਕਾਇਮ ਕਰਾਂਗੇ। ਸੁਦਰਸ਼ਨ ਨਾਲ ਉਹਦਾ ਸਿਰ ਵੱਢ ਦਿੱਤਾ, ਇੱਕ ਟੰਬੇ 'ਤੇ ਟੰਗ ਦਿੱਤਾ ਅਤੇ ਉਹਨੂੰ ਸਾਰਾ ਯੁੱਧ ਦੇਖਿਆ। ਜੇ ਪ੍ਰਭੂ ਨੂੰ ਭਾ ਜਾਏ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਹੁਣ ਬਾਬਾ ਦੀਪ ਸਿੰਘ ਜੀ ਦਾ ਸੀਸ ਇਸ ਪਵਿੱਤਰ ਧੜ ਨੂੰ ਸਾਂਝੇ ਵਾਰ ਨਾਲ ਜੁਦਾ ਹੋ ਗਿਆ। ਜਦੋਂ ਸੀਸ ਜੁਦਾ ਹੋ ਜਾਏ ਸਵਾਸ ਕਲਾ ਕਿਵੇਂ ਆ ਸਕਦੀ ਹੈ? ਪਰ ਜੇ ਪ੍ਰਭੂ ਨੂੰ ਭਾਵੇ ਉਹ ਰੱਖ ਲੈਂਦੇ ਹੈ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ, ਰਾਵਣ ਹੋਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਠ। ਸੰਮਣ ਭੂਸਣ ਦਾ ਪ੍ਰਸੰਗ, ਭੂਸਣ ਦਾ ਪ੍ਰਸੰਗ ਇਸੇ ਤਰ੍ਹਾਂ ਹੀ ਧੜ ਨਾਲ ਸਿਰ ਜੋੜ ਕੇ ਰੱਖਿਆ ਸੀ। ਇਹ ਸਾਖੀ ਆਪ ਜੀ ਨੇ ਕਈ ਵਾਰੀ ਸੁਣੇ ਹੈ। ਗੁਰੂ ਅਰਜਨ ਸਾਹਿਬ ਦੇ ਸਿੱਖ ਸੀ, ਗਰੀਬ ਸੀ, ਮਜ਼ਦੂਰੀ ਕਰਦੇ ਸੀ। ਸ਼ੌਕ ਜਾਗਿਆ ਕਿ ਗੁਰੂ ਮਹਾਰਾਜ ਨੂੰ ਸੰਗਤ ਨੂੰ ਭੋਜਨ ਛਕਾਈਏ। ਕਿਸੇ ਸ਼ਾਹੂਕਾਰ ਨਾਲ ਪੈਸੇ ਦੇਣ ਦੀ ਗੱਲ ਕੀਤੀ, ਮੰਨ ਗਿਆ। ਔਰ ਕਿਸੇ ਵਿਰੋਧੀ ਨੇ ਚੁੱਕ ਦਿੱਤਾ, ਇਹ ਤਾਂ ਮਜ਼ਦੂਰੀ ਕਰਕੇ ਪੇਟ ਪਾਲਦੇ ਹੈ, ਇਹਨਾਂ ਤੋਂ ਇੰਨੇ ਪੈਸੇ ਕਿੱਥੋਂ ਲੈਣੇ ਸਨ, ਵਿਆਜ ਕਿੱਥੋਂ ਮਿਲਣਾ, ਅੱਜ ਮਜ਼ਦੂਰੀ ਇੱਥੇ ਕਰਦੇ ਕੱਲ੍ਹ ਹੋਰ ਥਾਂ ਚਲੇ ਜਾਣਗੇ, ਕਿੱਥੋਂ ਲੱਜੇਗਾ। ਉਹ ਖੜੇ ਪੈਰ ਮੁੱਕਰ ਗਿਆ। ਉੱਧਰ ਹੁਣ ਸੰਗਤ ਨੂੰ ਨਹੀਂ ਉਦਾ ਦਿੱਤਾ ਹੋਇਆ, ਅਤੇ ਗਰੀਬ ਨੂੰ ਕੌਣ ਦਿੰਦਾ। ਇਹਨੇ ਮਿੰਤਾ ਲਾ ਵੀ ਕੀਤਾ ਪਰ ਮੰਨਿਆ ਨਹੀਂ। ਵਕੀਲ ਉਹਨੇ ਵਿਚਾਰ ਕੀਤੀ, ਆਪਾਂ ਇਉਂ ਕਰੀਏ, ਆਪਾਂ ਬਚਨ ਤਾਂ ਇਹਦੇ ਨਾਲ ਕੀਤਾ ਹੀ ਹੈ, ਅਤੇ ਇਹਦੇ ਪਰੋਂ ਉੱਨੀ ਮਾਇਆ ਚੁੱਕ ਲਈਏ ਅਤੇ ਆਪਣਾ ਕੰਮ ਚਲਾ ਲਈਏ। ਬਾਅਦ ਵਿੱਚ ਜਿੰਨਾ ਵਿਆਜ ਬਣੂਗਾ ਪਾ ਕੇ ਉਵੇਂ ਰੱਖਿਆਵਾਂਗੇ। ਗਲਕੇ ਬੋਲੋ, ਇਹ ਬਚਨ ਤੋਂ ਤਾਂ ਇਹੀ ਫਿਰਿਆ। ਇਸੇ ਤਰ੍ਹਾਂ ਹੋ ਗਏ ਕਿ ਜਦੋਂ ਭੂਸਣ ਮੋਹ ਹੁੰਦੇ ਸੀ ਪੁਰਾਣੀਆਂ ਛੱਤਾਂ 'ਚ, ਅਸੀਂ ਵੀ ਦੇਖਿਆ ਉਹਨਾਂ ਰਾਹੀਂ ਦਾਣੇ ਆਦਿਕ ਲੋਕ ਕੱਢਿਆ ਪਾਇਆ ਕਰਦੇ ਸੀ। ਪਿਤਾ ਨਿਕਲ ਗਿਆ ਅਤੇ ਪੁੱਤਰ ਹਲੇ ਰਹਿ ਗਿਆ। ਉੱਧਰ ਸਾਧ ਸਿੰਘ ਜੀ ਦਿਨ ਚੜ੍ਹ ਗਿਆ, ਉਹ ਨੀਚੋਂ ਫੜ ਲਿਆ, ਉਹ ਤੋਂ ਸੀਸ ਕੱਟ ਲਿਆ, ਕਰ ਲਿਆ। ਹੁਣ ਪਛਾਣ ਬੰਦੇ ਦੀ ਸੀਸ ਨਾਲ ਹੀ ਹੈ। ਪੁਛਾਉਣ ਡਰ ਪਿਆ ਵੀ ਕੌਣ ਸੀ, ਕਦਲ ਨਾ ਪੈ ਜਾਏ। ਉਹ ਹੁਣ ਸਾਹਮਣੇ ਦੇ ਘਰ ਆ ਗਿਆ ਕਿ ਆਹ ਪੈਸੇ ਵੀ ਲੈ, ਹੋਰ ਜਿੰਨੀ ਮਾਇਆ ਪੈ, ਅਤੇ ਤੂੰ ਧੜ ਚੁੱਕ। ਧੜ ਉਹਦੇ ਪੁੱਤਰ ਦਾ ਲੈ ਆ, ਸੀਸ ਨਾਲ ਜੋੜ ਕੇ ਉੱਤੇ ਚਾਦਰਾ ਪਾ ਤਾ, ਮੰਜਾ ਵਿਛਾ ਕੇ ਲਟਾ ਤਾ। ਲੰਗਰ ਪਾਣੀ ਤਿਆਰ ਹੋਇਆ, ਮਹਾਰਾਜ ਆਏ, ਸੰਗਤ ਆਈ, ਭੋਜਨ ਵਰਤਣ ਲੱਗਿਆ। ਹਜ਼ੂਰ ਪਾਤਸ਼ਾਹ ਦੇ ਸਾਹਮਣੇ ਭੂਸਣ ਨਹੀਂ ਆਇਆ। ਉਹ ਨਿੰਦਾ ਜਿਦਣ ਦੇਣਗੇ ਨਾਲ ਸੀ। ਉਹ ਬਾਲਕ ਬੜਾ ਪਿਆਰਾ ਸੀ, ਬੜਾ ਭੋਲਾ ਭਾਲਾ, ਬੜੀ ਹਰਮਨ ਪਿਆਰੀ ਰੂਹ ਸੀ। ਉਹ ਜਾਤੀ ਉਹਦਾ ਨਹੀਂ ਭੋਜਨ ਨਹੀਂ ਛਕਣਾ ਨੇ। ਕਹਿੰਦੇ ਮਹਾਰਾਜ ਦੂਰ ਗਿਆ, ਕਹਿੰਦੇ ਬੁਲਾ ਰਿਹਾ ਆਵਾਜ਼ ਮਾਰ, ਕਹਿੰਦੇ ਮੇਰੀ ਆਵਾਜ਼ ਨਹੀਂ ਤੁਹਾਡੀ ਪਹੁੰਚੇਗੀ। ਹਜ਼ੂਰ ਕਹਿੰਦੇ ਮੂਸਣਾ ਅਸੀਂ ਤੇਰੇ ਘਰ ਆਏ, ਤੂੰ ਕਿੱਥੇ ਲੰਮਾ ਪਿਆ? ਉੱਠ ਕੇ ਆ ਗਿਆ ਸਤਨਾਮ ਵਾਹਿਗੁਰੂ। ਕਹਿੰਦਾ ਪਾਤਸ਼ਾਹ ਮੈਂ ਤਾਂ ਸੁੱਤਾ ਹੀ ਰਹਿ ਗਿਆ, ਮੈਨੂੰ ਮਾਫ਼ ਕਰਨਾ, ਮੈਂ ਸਵਾਗਤ ਲਈ ਮੋਹਰੇ ਨਾ ਖੜ ਸਕਿਆ, ਤੁਹਾਡੇ ਗਲੇ 'ਚ ਹਾਰ ਨਾ ਪਾ ਸਕਿਆ। ਉੱਥੇ ਸਲੋਕ ਆਚਾਰਿਆ ਚੌ ਬੋਲਿਆਂ 'ਚ, ਜਮਾਲ ਪਤੰਗ ਸੰਮਣ ਹੁਸਨ, ਇਹਨਾਂ ਨੂੰ ਚੌ ਬੋਲੇ ਗਿਆ ਪਾਣੀ 'ਚ, ਚਾਰ ਬੋਲੇ। ਸੰਮਣ ਜੋ ਇਸ ਪ੍ਰੇਮ ਕੀ, ਦਮ ਕਿਉਂ ਹੋਤੀ ਸਾਠ, ਹੇ ਸੰਮਣ ਜੇ ਦਮੜਿਆਂ ਨਾਲ ਸਾਂਟ ਬਦਲ ਹੁੰਦੀ। ਰਾਵਣ ਹੋਤੇ ਸੋ ਰੰਗ, ਰਾਵਣ ਕੋ ਕੰਗਾਲ ਸੀ, ਜਿਨ ਸਿਰ ਦਿਨੀ ਕਾਟ, ਆਪਣੇ ਇਸ਼ਟ ਸ਼ਿਵ ਜੀ ਨੂੰ ਪ੍ਰਸੰਨ ਕਰਨ ਦੇ ਪਿਛਲੇ ਜਨਮ 'ਚ ਸਿਰ ਵੱਢ ਕੇ ਦਿੱਤੇ। ਇਹ ਪ੍ਰੇਮ ਐਸਾ ਹੈ, ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੇ ਪ੍ਰੇਮੀ ਹੈ ਉਹਨਾਂ ਦੀ ਅਲੌਕਿਕ ਖੇਲ ਹੈ। ਇਹ ਪ੍ਰਭੂ ਨੂੰ ਭਾਵੇ, ਸਵਾਸ ਵੀ ਉਹਨੇ ਪਾਏ, ਉਹ ਕੱਢ ਵੀ ਸਕਦਾ, ਪਾ ਵੀ ਸਕਦਾ, ਕੱਢਣ ਵਾਲਾ ਵੀ ਉਹੀ ਹੈ, ਪਾਉਣ ਵਾਲਾ ਵੀ ਉਹੀ, ਉਹਨੂੰ ਵੀ ਫਰਕ ਹੈ। ਸੋ ਇਸ ਵਾਸਤੇ ਹੁਣ ਬੰਦੇ ਨੇ ਟਿਊਬ ਬਣਾਈ ਹੈ, ਉਹਦੀ ਫੂਕ ਕੱਢ ਵੀ ਸਕਦਾ, ਭਰ ਕੇ ਗੱਡੀ ਤੋਰ ਵੀ ਸਕਦਾ। ਅਤੇ ਜੇ ਪਰਮੇਸ਼ਰ ਤਾਂ ਸਰਵਾਗਿਆ ਸਮਰਾਥਿਆ, ਜੋ ਮਰਜ਼ੀ ਕਰ ਸਕਦਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਪ੍ਰਭੂ ਨੂੰ ਭਾ ਜਾਏ ਬਿਨਾਂ ਸਵਾਸਾਂ ਤੇ ਵੀ ਰੱਖ ਲੈਂਦਾ। ਕਈ ਵਾਰੀ ਡਾਕਟਰ ਜਵਾਬ ਦੇ ਜਾਂਦੇ, ਉਹਨੇ ਪਿੱਛੇ ਸਾਖੀ ਸੁਣਾਏ, ਆਪਾਂ ਨੂੰ ਪਤਾ ਰਾਏ ਸੇਠ ਅਧਰੰਗ ਹੋ ਗਿਆ ਸੀ, ਬਾਬਾ ਕਰਮ ਸਿੰਘ ਸਾਹਿਬ ਕੋ ਮੰਜੇ ਤੇ ਚੌਕੇ ਲਿਆਏ, ਕਹਿੰਦੇ ਦਰਿਆ 'ਚ ਰੱਖ ਦਿਓ, ਪਾਣੀ ਲੰਘੀ ਜਾਏ ਉੱਥੋਂ। ਉੱਥੇ ਪੰਜ ਪਠਾਨ ਖੜੇ, ਕਹਿੰਦੇ ਉਹ ਤੁਸੀਂ ਫਕੀਰ ਦੇ ਮਗਰ ਲੱਗੇ ਹੋਏ ਹੈ, ਇਹਦਾ ਬੇਪਰਵਾਹ ਹੁੰਦੇ ਆ, ਬੰਦਾ ਮਰੂ ਤਾਂ ਤੁਹਾਡਾ, ਤੁਸੀਂ ਕਹਿਣਾ ਕਾਹਲੇ ਮੰਨਦੇ ਸੰਤ ਦਾ? ਗੱਲ ਕੇ ਬੋਲੋ, ਪਠਾਨ ਕਹਿਣ ਲੱਗੇ ਤੁਸੀਂ ਕਹਿਣਾ ਕਾਹਲੇ ਮੰਨਦੇ, ਮਰ ਗਿਆ ਤੇ ਤੁਹਾਡਾ ਮਰ ਜਾਣਾ, ਪਿਓ ਮਰਨ ਕਿਨਾਰੇ ਪਿਆ, ਸ਼ਾਇਦ ਹੋ ਜਾਏ ਤੁਸੀਂ। ਉਹ ਕਹਿੰਦੇ ਦਰਿਆ 'ਚ ਰਾਹ ਦਿਓ। ਪਰ ਉਹ ਸ਼ਰਧਾਲੂਆਂ ਨੇ ਕਿਹਾ ਵੀ ਉਹ ਨਾ ਬਚਨ ਲਿਆ, ਰਾਹ ਤਾਂ ਪਾਣੀ ਲੰਘੀ ਗਿਆ, ਬਸ ਬੋਲ ਪਿਆ, ਉੱਠ ਕੇ ਤੁਰ ਪਿਆ। ਪ੍ਰਭੂ ਨੂੰ ਭਾਜੈ, ਜਿਹੜੇ ਪ੍ਰਭੂ ਦੇ ਭਾਣੇ ਵਿੱਚ ਹੈ ਉਹ ਪ੍ਰਭੂ ਦੀ ਰਜਾ ਭਾਣੇ ਨੂੰ ਸਮਝਣ ਵਾਲੇ ਹੁੰਦੇ ਆ। ਜੇ ਪ੍ਰਭੂ ਨੂੰ ਭਾਜੈ ਬਿਨਾਂ ਸਵਾਸਾਂ ਤੇ ਵੀ ਰੱਖਿਆ ਕਰ ਸਕਦਾ ਹੈ। ਭਾਈ ਤਾਰੂ ਸਿੰਘ ਦੀ ਕੋਪਰੀ ਲੈ ਗਈ, ਹੁਣੇ ਪ੍ਰਸੰਗ ਢਾਡੀ ਸਿੰਘਾਂ ਤੋਂ ਸੁਣਿਆ, ਕੋਪਰੀ ਲੈ ਜੇ ਤਾਂ ਕੋਈ ਬਚ ਸਕਦਾ ਹੈ? ਕੋਈ ਆਸ ਬਚਣ ਦੀ? ਪਰ ਇੱਕੀ ਦਿਨ ਬੈਠਾ ਰਿਹਾ। ਗੱਜ ਕੇ ਬੋਲੋ, ਭੀਸ਼ ਪਿਤਾਮਾ ਬਾਣਾਂ ਦੀ ਸੇਜਾ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਐਡੇ ਬਾਲ ਬ੍ਰਹਮਚਾਰੀ ਗਿਆਨੀ ਧਿਆਨੀ ਪੁਰਸ਼ ਆ। ਪੰਡਿਤ ਕਹਿੰਦੇ ਹੁਣ ਸੂਰਜ ਗਗਰਾਇਣ ਵਿੱਚ ਹੈ, ਇੱਧਰ ਸਰੀਰ ਛੱਡੀਏ ਤੇ ਜੀਵ ਆਤਮਾ ਸਾਜ ਪਹੁੰਚਦੀ ਹੈ, ਤੁਸੀਂ ਉਤਰਾਇਣ 'ਚ? ਕਹਿੰਦੇ ਕਿੰਨੇ ਦਿਨ ਸੂਰਜ ਰਹਿਣਾ? ਕਹਿੰਦੇ 58 ਦਿਨ। ਕਹਿੰਦੇ ਅਸੀਂ ਉਨੇ ਦਿਨ ਸਰੀਰ ਨਹੀਂ ਛੱਡਦੇ, ਬਾਣਾਂ ਦੀ ਸੇਜਾ ਦੇ ਪਰ। ਸੋ ਇਸ ਵਾਸਤੇ ਜਿਨ੍ਹਾਂ ਨੂੰ ਪ੍ਰਭੂ ਤੇ ਭਰੋਸਾ ਹੈ, ਪ੍ਰਭੂ ਦੇ ਪਿਆਰੇ ਹੈ, ਉਹਨਾਂ ਨੂੰ ਬਰਕਤਾਂ ਦਿੰਦਾ। ਪ੍ਰਭ ਭਾਵ ਹੈ ਜਿਹਨੂੰ ਭਾਜੈ ਬਿਨਾਂ ਸਵਾਸਾਂ ਤੇ ਵੀ ਰੱਖਿਆ ਕਰ ਸਕਦਾ ਹੈ।
ਪ੍ਰਭ ਭਾਵ ਤਾਂ ਹਰ ਗੁਣ ਭਖ।
ਹਾਂ, ਪ੍ਰਭੂ ਨੂੰ ਜੇ ਭਾਜੈ, ਹਰੀ ਦੇ ਗੁਣ ਭਾਖੇ ਆਚਾਰਨ ਤਾਂ ਹੁੰਦੇ ਆ, ਨਹੀਂ ਰੱਬ ਦਾ ਨਾਮ ਮੂੰਹੋਂ ਨਿਕਲਦਾ ਹੀ। ਇੱਕ ਸਾਲ ਅਸੀਂ ਸੇਠ ਸੀ ਬਣੀਆਂ, ਉਹ ਬਿਮਾਰ ਹੋ ਗਿਆ। ਸਾਰੀ ਜ਼ਿੰਦਗੀ ਨਾ ਸੰਤਾਂ ਦੀ ਸੰਗਤ ਕੀਤੀ, ਨਾ ਕੋਈ ਤੀਰਥ ਯਾਤਰਾ, ਨਾ ਕੋਈ ਪੁੰਨ ਦਾਨ, ਬੜਾ ਸੂਨ ਸੀ। ਜਦੋਂ ਮਰਨ ਦਾ ਸਮਾਂ ਆਇਆ, ਨਾ ਕਦੀ ਰੱਬ ਦਾ ਨਾਂ ਲਵੇ, ਉਹ ਰੱਬ ਦਾ ਨਾਂ ਨਾ ਲਵੇ। ਉਹਦੇ ਜਵਾਈ ਦਾ ਨਾਂ ਸੀ ਰਾਮ ਲਵਾਇਆ। ਉਹਨੇ ਕਿਹਾ ਉਮੇ ਤਾਂ ਰਾਮ ਦਾ ਨਾਂ ਲੈਂਦਾ ਨਹੀਂ, ਜਵਾਈ ਨੂੰ ਮੂਹਰੇ ਖੜਾ ਕਰ ਦਿੰਦੇ, ਇਹਨੂੰ ਪੁੱਛਾਂਗੇ ਇਹਦਾ ਕੀ ਨਾਂ ਹੈ, ਉਹ ਬਹਾਨੇ ਨਾਲ ਰਾਮ ਅੱਖਰ ਬੋਲ ਜਾਊਗਾ। ਉਹਨੇ ਜੀ ਜਵਾਈ ਨੂੰ ਲਿਆ ਕੇ ਤੇ ਉਹ ਬਾਣੀਆਂ ਦੇ ਮੂਹਰੇ ਖੜਾ ਕਰਤਾ। ਕਹਿੰਦੇ ਬਾਪੂ ਜੀ ਇਹ ਕੌਣ ਆ? ਕਹਿੰਦੇ ਮੈਨੂੰ ਪਤਾ ਨੀ, ਮੇਰੀ ਕੁੜੀ ਦਾ ਖਸਮ ਆ। ਉਹ ਰਾਮ ਅੱਖਰ ਫੇਰ ਮੂੰਹ ਨਿਕਲਿਆ, ਆਖਣ ਔਖਾ ਸਾਚਾ ਨਾਂ, ਇਹ ਬਹੁਤ ਔਖਾ। ਇਸ ਵਾਸਤੇ ਜੇ ਪ੍ਰਭੂ ਨੂੰ ਭਾਵੇ, ਰੱਬ ਦਾ ਨਾਂ ਵੀ ਮੂੰਹੋਂ ਤਾਂ ਨਿਕਲਦਾ। ਜੇ ਉਹਦੀ ਕਿਰਪਾ ਨਾ ਹੋਵੇ ਹਾਂਜੀ ਬੰਦਾ ਹਾਏ ਮਾਂ ਮਰ ਗਿਆ, ਹਾਏ ਹਾਏ ਤਾਂ ਕਰੀ ਜਾਊਗਾ, ਰਾਮ ਰਾਮ ਸਤਨਾਮ ਕਰਨੀ ਬੜੀ ਔਖੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜੇ ਪ੍ਰਭੂ ਨੂੰ ਭਾਵੇ, ਹਰੀ ਦੇ ਜਿਹੜੇ ਗੁਣ ਹਨ, ਹਰੀ ਦੀ ਉਸਤਤ ਹੈ, ਉਹ ਭਾਖ ਚਾਰਨ ਹੁੰਦੀ ਆ। ਹੁਣ ਦੁਨੀਆਂ ਪੁੰਡ ਪਾਲਟੀ ਚ ਬਹਿ ਜਾਂਦੀ ਹੈ, ਸਾਰਾ ਦਿਨ ਪੁੜ ਪੜੀ ਪਾਠ ਕਰਦੀ, ਕਦੀ ਖੁਸ਼ਕੀ ਨਹੀਂ ਆਉਂਦੀ। ਤੇ ਜੇ ਕਹਿ ਦਿਓ ਅੱਜ ਇੱਥੇ ਬਹਿ ਕੇ 5 ਮਿੰਟ ਜਪਜੀ ਸਾਹਿਬ ਪੜ ਲਓ, ਉਦੋਂ ਦੌੜ ਜਾਣਗੇ, ਜਾਂ ਬਹਿ ਕੇ ਨਾਮ ਅਭਿਆਸ ਕਰ ਲਓ, ਕਹਿਣਗੇ ਖੁਸ਼ਕੀ ਬੜੀ ਹੁੰਦੀ। ਗੱਲਾਂ ਨਾਲ ਖੁਸ਼ਕੀ ਨਹੀਂ ਹੁੰਦੀ, ਗੱਪਾਂ ਨਾਲ ਖੁਸ਼ਕੀ ਨਹੀਂ ਹੁੰਦੀ, ਭਜਨ ਕਰਨ ਨਾਲ ਖੁਸ਼ਕੀ ਹੁੰਦੀ ਹੈ, ਕਿਉਂਕਿ ਇੱਧਰ ਰੁਚੀ ਨਹੀਂ ਹੈ, ਇੱਧਰ ਪਿਆਰ ਨਹੀਂ, ਇੱਧਰ ਰਸ ਨਹੀਂ। ਦੁਨੀਆਂ ਕੋ ਰਸ ਵਿੱਚ ਰਸ ਲੈਣਾ ਚਾਹੁੰਦੀ ਹੈ, ਨਾਮ ਦੇ ਵਿੱਚ ਪ੍ਰਭੂ ਦੇ ਗੁਣਾਂ ਵਿੱਚ ਬੜਾ ਰਸ ਹੈ, ਪਰ ਇਸ ਪਾਸੇ ਦੁਨੀਆਂ ਦਾ ਧਿਆਨ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਨੂੰ ਭਾਵੈ, ਹਰੀ ਦੇ ਗੁਣ ਵੀ ਭਾਖ ਹੈ, ਤਾਂ ਹੀ ਆਚਰਣ ਹੁੰਦੇ ਹਨ।
ਪ੍ਰਭ ਭਾਵੈ ਤਾਂ ਪਤਤ ਉਧਾਰ।
ਜੇ ਪ੍ਰਭੂ ਨੂੰ ਭਾਜੈ, ਜਿਹੜੇ ਪਤਤ ਆਪਣੇ ਕਰਮ ਤੋਂ ਗਿਰੇ ਹੋਏ ਆ, ਗਿਰਾਵਟ ਚ ਆ ਗਏ, ਪਾਪੀ ਲੋਕ ਆ, ਉਹਨਾਂ ਦਾ ਵੀ ਉਧਾਰ ਕਰ ਦਿੰਦੇ, ਉਹਨਾਂ ਦੀ ਮੌਜ ਹੈ। ਸ੍ਰੀ ਲਕਸ਼ਮਣ ਜੀ ਨੇ ਰਾਮ ਚੰਦਰ ਜੀ ਨੂੰ ਕਿਹਾ ਕਿ ਮਹਾਰਾਜ ਬੜੇ ਬੜੇ ਪਾਪੀ ਤੁਹਾਡੇ ਕੋਲ ਆ ਜਾਂਦੇ, ਤੁਸੀਂ ਕਹਿੰਦੇ ਜਾਓ ਬਖਸ਼। ਕਹਿੰਦੇ ਮੇਰਾ ਬਿਰਦੇ ਹੈ, ਜਦੋਂ ਆ ਕੇ ਮੈਨੂੰ ਕੋਈ ਪਾਪੀ ਕਹਿ ਦਿੰਦਾ ਨਾ ਸੰਗਤ ਦੇ ਵਿੱਚ, ਫਿਰ ਮੈਂ ਬਖਸ਼ਣ ਤੋਂ ਰਹਿ ਨਹੀਂ ਸਕਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਥੋੜੇ ਪਾਪੀ ਆਏ, ਊਂਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਲ ਤੇ ਉਧਰੇ, ਸੁਣ ਤੇ ਉਧਰੇ, ਬਿਨ ਸੇ ਪਾਪ ਕਨੇਰੇ, ਪਸੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਭਾਈ ਸੰਤੋਖ ਲਿਖੇ ਨਾ, ਤਾਰੇ ਗਿਣੇ ਜਾਤ ਹਨ, ਤਾਰੇ ਗਿਣਾ ਤੇ ਕੋਈ ਤਾਰੇ ਸ਼ਾਇਦ ਗਿਣ ਲੈ ਵਿਗਿਆਨੀ, ਗਿਣੇ ਤੇ ਨਹੀਂ ਜਾਂਦੇ, ਪਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਤਾਰੇ ਉਹ ਨਹੀਂ ਗਿਣ ਸਕਦੇ, ਅੱਜ ਵੀ ਤਾਰੀ ਜਾਂਦੇ ਨਾ ਗੁਰੂ ਗ੍ਰੰਥ ਸਾਹਿਬ ਬਾਣੀ। ਜਿਹੜਾ ਸ਼ਰਧਾ ਭਗਤੀ ਨਾਲ ਪੜ੍ਹਦਾ, ਨਾਮ ਅਭਿਆਸ ਕਰਦਾ, ਅੱਜ ਵੀ ਮਹਾਰਾਜ ਦੀ ਬਰਕਤ ਉਹਨਾਂ ਨੂੰ ਐਨ ਸਾਖਸ਼ਾਤ ਪ੍ਰਤੱਖ ਮਿਲਦੀ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਨੂੰ ਭਾਜੈ, ਉਹ ਜਿਹੜੇ ਪਤਤ ਕਰਮ ਕਰਨ ਵਾਲੇ ਨੀਚ ਲੋਕ ਆ, ਅਜਾ ਮਲ ਕੋ ਅੰਤ ਕਾਲ ਮੈਂ, ਨਾਰਾਇਣ ਸੁਧਿਆਈ, ਜਾਂ ਗਤ ਕੋ ਜੋਗੀ ਸਰਬਾਸ਼ਾ, ਸੋ ਗਤ ਛਿਨ ਹੂੰ ਪਾਈ। ਅਜਾ ਮਲ ਦਾ ਜਿਹੜਾ ਪਿਓ ਸੀ ਉਹ ਰਾਜ ਪੰਡਿਤ ਸੀ, ਕਥਾ ਕਰਦਾ ਸੀ, ਇਹਨੂੰ ਬਹੁਤ ਪੜ੍ਹਾਇਆ ਅਜਾ ਮਲ ਨੂੰ, ਬਹੁਤ ਵਿਦਵਾਨ ਸੀ। ਪਿਤਾ ਨੇ ਇਹਨੂੰ ਸਮਝਾਇਆ ਸੀ ਵੀ ਇਸ ਮੁਹੱਲੇ ਵਿੱਚ ਹੀ ਬਾਜ਼ਾਰ 'ਚ ਨਹੀਂ ਲੱਗਣਾ, ਜਿੰਨਾ ਚਿਰ ਪਿਓ ਜਿੰਦਾ ਰਿਹਾ ਨਹੀਂ ਗਿਆ। ਉਹਦੀ ਮੌਤ ਤੋਂ ਬਾਅਦ ਇਹਨੂੰ ਰਾਜ ਪੰਡਿਤ ਰਾਜਗੁਰੂ ਬਣਾਤਾ। ਕਹਿੰਦਾ ਪਿਤਾ ਸ਼੍ਰੀ ਰੋਕਦੇ ਹੁੰਦੇ ਸੀ ਵੀ ਇੱਧਰ ਕੀ ਹੈ, ਇੱਧਰੋਂ ਘਰ ਆਪਣਾ ਨੇੜੇ ਪੈਂਦਾ, ਐਵੇਂ ਘੁੰਮ ਕੇ ਜਾਈਦਾ। ਉਹ ਰੋਕਦੇ ਸੀ ਉਸ ਬਾਜ਼ਾਰ ਵਿੱਚ, ਬੇਸਵਾ ਦਾ ਬਾੜਾ ਕੱਟੜਾ ਸੀ, ਇੱਕ ਸੰਗਤ ਦਾ ਪਤਾ ਨਹੀਂ ਕਦੋਂ ਪ੍ਰਭਾਵ ਪੈ ਜਾ, ਇਹ ਜੀ ਉੱਧਰ ਲੰਘਣ ਲੱਗ ਪਿਆ। ਤੇ ਜਿਹੜਾ ਰੋਜ਼ ਦਾ ਦ੍ਰਿਸ਼ਟੀ ਹੈ, ਰੋਜ਼ ਦੀ ਸਰੋਤ ਹੈ, ਰੋਜ਼ ਦੇ ਬਚਨ ਉਲਾਸ ਹੈ, ਕਿਸੇ ਵੇਲੇ ਵੀ, ਕਿਉਂਕਿ ਕਿਸੇ ਵੇਲੇ ਮਨ ਬੜਾ ਬਲਵਾਨ ਹੁੰਦਾ, ਕਿਸੇ ਵੇਲੇ ਇੰਨਾ ਕਮਜ਼ੋਰ ਹੁੰਦਾ, ਕਿਸੇ ਵੇਲੇ ਲੱਖ ਤੇ ਨਹੀਂ ਗਿਰਦਾ, ਕਿਸੇ ਵੇਲੇ ਕੱਖ ਤੇ ਵੀ ਗਿਰ ਜਾਂਦਾ, ਗੱਜ ਕੇ ਬੋਲੋ ਬਸ ਉਹ ਮਨ 'ਚ ਕੋਈ ਗਲਤ ਭਾਵ ਹੋ ਗਿਆ, ਫਿਰ ਚੋਰੀ ਛੋਰੀ ਜਾਣ ਲੱਗ ਪਿਆ। ਰਾਜੇ ਕੋਲ ਰਿਪੋਰਟ ਹੋਈ, ਰਾਜਾ ਮੰਨਿਆ ਨਹੀਂ, ਵੀ ਰਾਜਗੁਰੂ ਬੜਾ ਵਿਦਵਾਨ ਹੈ, ਉਹ ਕਹਿੰਦਾ ਆਪ ਦੇਖ। ਰਾਜੇ ਨੇ ਬੇਸਵਾ ਦੇ ਆਪ CID ਲਈ ਤੋਂ ਗੱਲ ਸਹੀ ਨਿਕਲੀ, ਬੇਸਵਾ ਤੇ ਇਹਨੂੰ ਦੇਸ ਨਿਕਾਲਾ ਦੇ ਦਿੱਤਾ। ਹੁਣ ਇਹ ਬਾਹਰ ਜੰਗਲ 'ਚ ਰਹਿੰਦਾ, ਜਿਹੜੇ ਢੰਗ ਨਾਲ ਵੀ ਹੁੰਦਾ ਗੁਜ਼ਾਰਾ ਕਰਦਾ। ਇਹਦੇ ਗਾਂ 6 ਪੁੱਤ ਜੰਮੇ ਬੇਸਵਾ ਦੇ ਪੇਟੋਂ, ਮੀਂਹ ਨੇਰੀ ਚੱਕੜ ਗੜੇ, ਕੋਈ ਮਹਾਤਮਾ ਆ ਗਿਆ ਉੱਥੇ, ਇਹਨਾਂ ਦੀ ਕੁੱਲੀ ਸੀ, ਚਲੇ ਗਏ, ਜਿਹੜੇ ਦੇਖਿਆ ਵੀ ਤਾਂ ਕੋਈ ਹੋਰ ਨੇਚਰ ਦੇ ਬੰਦੇ, ਪਰ ਉਹ ਫੇਰ ਵੀ ਸੰਸਕਾਰ ਸੀ, ਜਿਹੜਾ ਬੰਦਾ ਪਹਿਲਾਂ ਇਸ ਪਾਸੇ ਰਿਹਾ ਹੋਵੇ ਚੰਗੇ ਪਾਸੇ, ਉਹਨੇ ਕਿਹਾ ਸਾਡੇ ਮਹਾਤਮਾ ਆਇਆ। ਕਹਿੰਦੇ ਮਹਾਰਾਜ ਸਾਡੇ ਕਰਮ ਤਾਂ ਹੁਣ ਨੀਚੇ ਹੀ ਆ, ਕੋਈ ਸੇਵਾ? ਕਹਿੰਦੇ ਹੋਰ ਤਾਂ ਇੱਛਾ ਨਹੀਂ, ਆ ਟਾਈਮ ਪਾਸ ਕਰਨਾ ਸੀ, ਪਰ ਅਸੀਂ ਤੁਹਾਡੇ ਝੌਂਪੜੇ ਇੰਨਾ ਸਾਨੂੰ ਸੁੱਖ ਦਾ ਕੱਟਿਆ ਤੇ ਸਾਡਾ ਫਰਜ਼ ਆ ਤੁਹਾਡਾ ਕੋਈ ਭਲਾ ਕਰੀਏ। ਉਹਨਾਂ ਆਪਣੇ ਸਾਰੇ ਕਰਮ ਦੱਸੇ ਵੀ ਸੰਗ ਚ ਪਾਪ ਮੰਨ ਲਏ ਉਹ ਬਖਸ਼ਿਆ ਜਾਂਦਾ। ਮਹਾਂਪੁਰਖ ਕਹਿੰਦੇ ਮੁਨੀ ਦੀ ਆਤਮਾ ਬੜੀ ਦੁਰਾਚਾਰ ਨਾਲ ਮਲੀਨ ਹੋ ਗਈ ਹੈ, ਇੱਕਦਮ ਜਿੱਤੇ ਅਸਰ ਹੋਣਾ ਨਹੀਂ, ਮਿਸ ਬਹਾਨੇ ਨਾ। ਕਹਿਣ ਲੱਗੇ ਹੁਣ ਤੁਹਾਡੇ ਗਾਂ ਇੱਕ ਪੁੱਤਰ ਹੋਏਗਾ ਸਤਨਾ, ਉਹਦਾ ਨਾਮ ਨਾਰਾਇਣ ਰੱਖਣਾ। ਛੋਟੇ ਪੁੱਤ ਨਾਲ ਕੁਦਰਤੀ ਜ਼ਿਆਦਾ ਪਿਆਰ ਹੁੰਦਾ, ਜਦੋਂ ਬਾਅਦ ਵੀ ਨਰਾਇਣ ਨਰਾਇਣ ਮੂੰਹ 'ਚ ਰੱਬ ਦਾ ਨਾਂ ਆਊਗਾ, ਹੌਲੀ ਹੌਲੀ ਰਸਨਾ ਵੀ ਹਿਰਦਾ ਵੀ ਸ਼ੁੱਧ ਹੋਊ, ਸੰਸਕਾਰ ਜਾਗਣਗੇ ਤੇ ਕਿਰਪਾ ਹੋ ਜਾਏਗੀ। ਐਸਾ ਹੀ ਹੋਇਆ ਤੇ ਜਦੋਂ ਅੰਤ ਸਮਾਂ ਆਇਆ ਤੇ ਨੌਵੇਂ ਪਾਤਸ਼ਾਹ ਕਹਿੰਦੇ ਅੰਤ ਕਾਲ ਅਜਾ ਮਾਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕੋ ਜੋਗੀ ਸਰਬਾਸ਼ਾ ਸੋ ਗਤ ਚਿਨੁ ਪਾਈ। ਇਹ ਗੁਰੂ ਗ੍ਰੰਥ ਸਾਹਿਬ ਦ੍ਰਿਸ਼ਟਾਂਤ ਹੈ, ਇਹ ਮਹਾਰਾਜ ਦ੍ਰਿਸ਼ਟਾਂਤ ਲਿਖਿਆ ਉਸ ਪਾਪੀ ਦਾ, ਮਹਾਂਪੁਰਸ਼ਾਂ ਦੀ ਸੰਗਤ ਤੇ ਪ੍ਰਭਾਵ ਨਾਲ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਜੇ ਉਹਦੀ ਕਿਰਪਾ ਹੋ ਜਾਏ ਤੇ ਜਿਹੜੇ ਪਾਪੀ ਉਹਨਾਂ ਦਾ ਵੀ ਆਧਾਰ ਹੋ ਜਾਂਦਾ ਹੈ।
ਆਪ ਕਰੇ ਆਪਨ ਵਿਚਾਰ,
ਉਹ ਆਪ ਵਾਹਿਗੁਰੂ ਸ੍ਰਿਸ਼ਟੀ ਨੂੰ ਕਰੇ ਪੈਦਾ ਕਰਦਾ, ਇਹਦੀ ਪਾਲਣਾ ਦਾ ਪੋਸ਼ਣਾ ਦਾ ਸਾਰਾ ਹੀ ਪ੍ਰਬੰਧ। ਤੇ ਜਿਸ ਤਰ੍ਹਾਂ ਕਾਲ ਆਉਣਾ ਪ੍ਰਾਰਬਧ ਮੁੱਕਣ ਤੋਂ ਬਾਅਦ ਇਹ ਸਾਰੀਆਂ ਗੱਲਾਂ ਦੀ ਵਿਚਾਰ ਆਪ ਕਰਦਾ ਵੀ ਉਹ ਕੁਛ ਨਾ ਮਸਲਤ ਰਹਿ ਜੋ ਕਿਛ ਕਰੇ ਸੋ ਆਪ ਹੈ। ਸੋ ਇਸ ਵਾਸਤੇ ਉਹ ਜੋ ਕੁਝ ਵੀ ਕਰਦਾ ਆਪ ਕਰਦਾ, ਕਿਸੇ ਦੀ ਸਲਾਹ ਥੋੜ੍ਹੀ ਜਾਂਦਾ ਕਿ ਉਹਨੂੰ ਮੰਤਰੀ ਮੰਡਲ ਰੱਖਣ ਦੀ ਲੋੜ ਹੈ। ਮੰਤਰੀ ਤਾਂ ਕਈ ਵਾਰੀ ਪੁੱਠੀ ਸਲਾਹ ਵੀ ਦੇ ਦਿੰਦੇ ਆ, ਕਈ ਵਾਰੀ ਰਾਜੇ ਚੰਗੇ ਹੁੰਦੇ ਆ ਉਹ ਮੰਤਰੀ ਇਹੋ ਜਿਹਾ ਆ ਜਾਂਦਾ ਉਹ ਰਾਜੇ ਤੋਂ ਪੁੱਠੇ ਕੰਮ ਨਹੀਂ ਕਰਾਈ ਜਾਂਦਾ ਕਿਉਂਕਿ ਇਹਨਾਂ ਦੇ ਕੰਨ ਪੈਰੀ ਹੁੰਦੇ ਆ। ਪਰ ਰੱਬ ਜਿਹੜਾ ਉਹ ਜੋ ਕੁਝ ਕਰਦਾ ਕਰਨ ਕਰਾਵਨ ਆਪੇ ਆਪ, ਮਾਨਸ ਕਹਿ ਕਿਛ ਨਾਹੀ ਹਾਥ, ਉਹ ਸਮਰੱਥ ਹੈ, ਸਰਬੱਗ ਹੈ, ਸਰਬ ਸ਼ਕਤੀਮਾਨ ਹੈ। ਜੋ ਕੁਝ ਵੀ ਕਰਦਾ ਆਪਣੀ ਇੱਛਾ ਦੁਆਰਾ ਕਰਨ ਕਰਾਵਨ ਕਰਨਾ ਯੋਗ, ਜੋ ਤਿਸ ਭਾਵੈ ਸੋਈ ਹੋਗ, ਇਸੇ ਜਿਹੀ ਪਾਠ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਕਰੇ, ਆਪੇ ਪੈਦਾ ਕਰਦਾ, ਆਪੇ ਪਾਲਣਾ ਕਰਦਾ, ਆਪੇ ਇਹਨਾਂ ਦੀ ਲੈਤਾ ਕਰਨ ਦੀ ਵਿਚਾਰ, ਪਰਲੋ ਕਰਨ ਦੀ ਵਿਚਾਰ ਵੀ ਆਪੇ ਕਰਦਾ ਹੈ।
ਦੋਹਾਂ ਸਿਰਿਆਂ ਦਾ ਆਪ ਸੁਆਮੀ,
ਲੋਕ ਪਰਲੋਕ ਦੋ ਸਿਰੇ ਆ, ਇਸ ਲੋਕ ਚ ਭੇਜਣਾ ਪਰਲੋਕ ਚ ਭੇਜਣਾ, ਇਹਨਾਂ ਦੋਹਾਂ ਸੱਚਾਈ ਦਾ ਬੁਰਾਈ ਦਾ, ਸੱਚ ਝੂਠ ਦਾ, ਗਿਆਨ ਅਗਿਆਨ ਦਾ, ਔਰ ਸਾਰੇ ਪਾਸੇ ਇਹ ਦੋਨੋਂ ਸਿਰੇ ਉਹਨਾਂ ਆਪੇ ਬਣਾਏ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ, ਹਨੇਰੇ ਪ੍ਰਕਾਸ਼ ਦਾ ਉਹ ਮਾਲਕ ਤੇ ਆਪੇ ਹੀ ਹੈ। ਇਸ ਵਾਸਤੇ ਇਸ ਲੋਕ ਚ ਸ੍ਰਿਸ਼ਟੀ ਨੂੰ ਭੇਜਣਾ ਤੇ ਜਿਹਨਾਂ ਨੂੰ ਨਾਮ ਬਾਣੀ ਆਤਮਾ ਗਿਆਨ ਦਿੰਦਾ ਉੱਪਰ ਲੋਕ ਚਲ ਜਾਂਦੇ ਹੈ, ਤੇ ਜਿਹੜਾ ਨਾਮ ਬਾਣੀ ਨਾਲ ਟੁੱਟ ਜਾਂਦੇ ਹੈ ਉਹ ਫਿਰ ਸਾਧ ਸੰਗਤ ਜੀ ਕੇਤੜਿਆਂ ਕੇ ਬਾਪ, ਕੇਤੜਿਆਂ ਕੇ ਬੇਟੇ, ਬਹੁਤ ਸਜਾਏ ਪਿਆ ਦੇਸ ਲੰਮੈ, ਐਸੀ ਕਿਰਿਆ ਬਣ ਜਾਂਦੀ ਹੈ। ਦੋਹਾਂ ਸਿਰਿਆਂ ਦਾ ਲੋਕ ਪਰਲੋਕ ਦਾ ਮਾਲਕ ਸੁਆਮੀ ਆਪ ਹੀ ਪਰਮੇਸ਼ਰ ਹੈ। ਉਹ ਅੰਤਰ ਜਾਮੀ ਜਿਹੜਾ ਸਾਰਿਆਂ ਦੇ ਅੰਤਰ ਦੀ ਗੱਲ ਬੁੱਝਣ ਵਾਲਾ, ਅੰਤਰ ਦਾ ਨਿਯੰਤਾ ਪ੍ਰੇਰਕ ਆ ਵਾਹਿਗੁਰੂ ਪਰਮੇਸ਼ਰ। ਉਹ ਖੇਲਾਂ ਨੂੰ ਖੇਲ ਕੇ ਬਿਗਸੇ ਪ੍ਰਸੰਨ ਹੁੰਦਾ, ਇਹ ਹਰਨ ਭਰਨ ਜਾ ਕੇ ਨੇਤਰ ਖੋ ਰਿਹਾ, ਕਈ ਵਾਰੀ ਬੈਠਾ ਵੇਖਿਆ ਵੱਖ ਅਕੇਲਾ ਪਰਲੋ ਕਰਕੇ ਇਕੱਲਾ ਹੀ ਹੁੰਦਾ, ਸੁਣੇ ਕਲਾ ਰਹਾਏ ਦਾ ਸ਼ਕਤੀ ਜੋ ਬਵਾਰੇ ਵਰਤੇ, ਤਾੜੀ ਲਾਈ ਸਿਰਜਣ ਹਾਰੇ ਲੀਲਾ ਕਰਦਾ। ਉਹਨੂੰ ਕੀ ਹੈ ਜਿਲੇ ਪਾਣੀ ਦੀ ਪਰਲੋ ਕਰਦਾ, ਮਾੜਾ ਜਿਹਾ ਲੂਣਾ ਦਿੰਦਾ ਧਰਤੀ ਨੂੰ, ਧਰਤੀ ਪਾਣੀ ਡੁੱਬ ਜਾਂਦੀ ਤੇ ਪਾਣੀ ਵਿੱਚੋਂ ਜਲ ਮੈਂ ਅਗਨ ਉੱਠੀ ਅਧਿਕਾਰੇ, ਐਸੀ ਬੜਬਾਗ ਨਹੀਂ ਪੈਦਾ ਹੁੰਦੀ, ਭਾਵ ਬਣ ਜਾਂਦੀ ਸਮੁੰਦਰ ਤੇ ਧਰਤੀ ਆਕਾਸ਼ ਇੱਕੋ ਹੀ ਹੋ ਜਾਂਦੇ, ਗਵਾਰ ਵਰਤਦਾ ਛੱਤੀ ਛੋਤੀ ਜੋ ਗਵਾਰ ਪਿਆ ਰਹਿੰਦਾ। ਜਦੋਂ ਜੀਵਾਂ ਦੇ ਕਰਮ ਇੰਨੇ ਹੀਣੇ ਹੋ ਜਾਂਦੇ ਆ, ਪੁਨਰ ਸਰਜੀਤੀ ਵਾਲੇ ਨਹੀਂ ਰਹਿੰਦੇ, ਫਿਰ ਪਰਲੋ ਕਰ ਦਿੰਦਾ। ਫਿਰ ਕਈ ਜੋ ਉਹ ਜਿਹੜੇ ਜੀਵ ਆ ਉਹ ਮਾਇਆ ਵਿੱਚ ਲੀਨ ਰਹਿੰਦੇ ਆ, ਜਿਵੇਂ ਦਿਨਾਂ ਨੂੰ ਵੀ ਤਾਰੇ ਹੁੰਦੇ ਆ, ਸੂਰਜ ਦੀ ਲਾਈਟ ਕਰਕੇ ਨਜ਼ਰ ਨਹੀਂ ਆਉਂਦੇ। ਜੀਵ ਭੂਤ ਸਨਾਤਨ ਪੂਰੀ ਮਾਇਆ ਵਿੱਚ ਲੀਨ ਰਹਿੰਦੇ ਆ, ਫਿਰ ਬਸ ਉੱਥੇ ਪੂਰ ਪਵੇ ਕਹਾ ਦਿਨ ਰਾਤ ਬਖਸ਼ੋ ਬਖਸ਼ੋ ਆਵਾਜ਼ਾਂ ਆਉਂਦੀਆਂ, ਫਿਰ ਉਹ ਆਪਣੇ ਪਾਪਾਂ ਗੁਨਾਹਾਂ ਦੀ ਬਖਸ਼ਾਉਣ ਵਾਸਤੇ ਅਰਦਾਸਾਂ ਕਰਦੇ ਆ ਮਨੋਮੇ ਉਹ ਜੀਵ। ਜਦੋਂ ਵੀ ਉਹਨਾਂ ਦੇ ਹੌਲੀ ਹੌਲੀ ਪਾਪ ਕੱਟੇ ਜਾਂਦੇ ਆ, ਫਿਰ ਸਾਧ ਸੰਗਤ ਜੀ ਕਿ ਉਹ ਸੰਕਲਪ ਇਹ ਕਰ ਲੈਂਦਾ, ਏਕੋ ਹੰਸਿਆਮ ਬਹੁ ਪਰਜਾ ਜੇ ਕੀਤਾ ਪਸਾਓ, ਏਕੋ ਕਵਾਓ ਤਿਸ ਤੇ ਹੋਏ ਲੱਖ ਤਰੀਆਓ, ਕਿ ਸਾਚੇ ਤੇ ਪਵਨਾ ਪਾਇਆ ਪਵਨੇ ਦਾ ਜਲ ਹੋਏ, ਜਲ ਤੇ ਤਿਰਪੁਣ ਸਾਜਿਆ ਘੱਟ ਘੱਟ ਜੋਤ ਸਮੋਏ। ਫਿਰ ਸਿਰਠੀ ਦਾ ਜਲੰਦਾ ਜਾ ਕਰਦਾ ਸਿਰਠੀ ਕੋ ਸਾਜਿਆ ਆਪੇ ਜਾਣਾ ਸੋਈ, ਕੋਈ ਕਹਿੰਦਾ ਪਰਮਾਣੂਆਂ ਤੋਂ, ਕੋਈ ਤੱਤਾਂ ਤੋਂ, ਕੋਈ ਕਹਿੰਦਾ ਅੰਨ ਤੋਂ ਆਨਿਆ ਪਾਣੀ ਤੋਂ ਪਾਣ, ਘਾਹ ਤੋਂ ਘਾਹ ਆ, ਬੰਦੇ ਤੋਂ ਬੰਦਾ, ਜਿਹੜੇ ਚਾਰ ਬਾਕੀ ਹੈ ਨਾਸਕ ਆ ਉਹ ਇਹ ਗੱਲ ਕਹਿੰਦੇ। ਸਾਰਿਆਂ ਨੇ ਆਪੋ ਆਪਣੀ ਬੁੱਧੀ ਦੇ ਘੋੜੇ ਤੇ ਡਾਲੇ। ਸਾਇੰਸਦਾਨ ਕਹਿੰਦੇ ਪਹਿਲਾਂ ਬਾਂਦਰ ਸੀ, ਬਾਂਦਰ ਤੋਂ ਡਿਵੈਲਪ ਹੋ ਕੇ ਬੰਦਾ ਬਣ ਗਿਆ, ਤੇ ਫਿਰ ਪੂਛ ਸਾਇੰਸਦਾਨਾਂ ਦੇ ਘਰ ਚਲੇ ਗਈ। ਉਹ ਗੱਜ ਕੇ ਬੋਲੋ ਪੂਛ ਦੀ ਲੋੜ ਸਾਇੰਸਦਾਨਾਂ ਨੂੰ ਸੂਰੇ ਆਖ ਲਈ। ਇਹ ਹੈਗੇ ਕਿਆ ਫੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਸ੍ਰਿਸ਼ਟੀ ਬਾਰੇ, ਉਹ ਕਹਿੰਦੇ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੁਰ, ਜਬ ਉਹ ਕਰ ਕਰਾ ਕਰਤਾਰਾ ਪ੍ਰਜਾ ਕਰਤਬ ਦੇਹ ਅਪਾਰਾ, ਜਬਾ ਕਰ ਕਰ ਤੂੰ ਕਬੂ ਤੋਂ ਮੈਂ ਮਿਤ ਦੇ ਤਰ ਸਬੂ, ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਦੋਹੇ ਤੇਤੀ, ਤੁਮਰਾ ਲਖਾ ਨਾ ਜਾਰੇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰ। ਉਹਦੇ ਲਈ ਕੋਈ ਰੱਬ ਦਾ ਸ਼ਰੀਕ ਕਿਹੜਾ ਸੀ ਜਿਹੜਾ ਕੋਲ ਬੈਠਾ ਸੀ, ਰੱਬ ਜਿਵੇਂ ਬਣਾਉਂਦਾ ਸੀ ਤੇ ਦੇਖਦਾ ਸੀ ਕੋਈ ਬੋਲੇ ਹੋ ਕੇ ਦੇਖਦਾ ਹੋਵੇ, ਇਹ ਤਾਂ ਆਪਣੀ ਇੱਛਾ ਚ ਆਪ ਹੀ ਕਰ ਰਿਹਾ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਖੇਲ ਨੂੰ ਖੇਲ ਕੇ ਬਿਕਸੈ ਪ੍ਰਸੰਨ ਹੁੰਦਾ ਹੈ ਅੰਤਰ ਜਮੀ।
ਜੋ ਭਾਵੈ ਸੋ ਕਾਰ ਕਰਾਵੈ,
ਜੋ ਵਾਹਿਗੁਰੂ ਪਰਮੇਸ਼ੁਰ ਨੂੰ ਭਾਉਂਦਾ ਉਹ ਹੀ ਜੀਵਾਂ ਤੋਂ ਕਾਰ ਕਰਾਉਂਦਾ ਹੈ, ਕਿਉਂਕਿ ਸਾਰੇ ਕਾਰ ਉਹਦੀ ਲਕੀਰ ਦੇ ਅੰਦਰ ਆ, ਉਹ ਤੋਂ ਬਾਹਰ ਘੇਰੇ ਤੋਂ ਕੋਈ ਨਿਕਲ ਨਹੀਂ ਸਕਦਾ। ਕਿੰਨਾ ਕੁ ਦੌੜ ਜਾਵਾਂਗੇ, ਕਿੱਥੇ ਭੱਜਾਂਗੇ, ਉਹ ਤੋਂ ਭੱਜਣਾ ਬਹੁਤ ਔਖਾ, ਬੰਦੇ ਤੋਂ ਬੰਦਾ ਸ਼ਾਇਦ ਭੱਜੈ, ਉਹ ਤੋਂ ਭੱਜਣਾ ਔਖਾ। ਇਸ ਵਾਸਤੇ ਜੋ ਉਹਨੂੰ ਪਾਉਂਦਾ ਉਹ ਕਾਰ ਕੰਮ ਕਰਾਉਂਦਾ ਹੈ।
ਨਾਨਕ ਦ੍ਰਿਸ਼ਟੀ ਅਵਰ ਨਾ ਆਵੇ,
ਪਰ ਕਹਿੰਦੇ ਬੰਦਿਆਂ ਦੀ ਬੁੱਧੀ ਤੇ ਐਸਾ ਮਾਇਆ ਦਾ ਪਰਦਾ ਪਾਇਆ, ਸਭ ਕੇ ਮਦ ਅਲਿਪਤ ਹੈ, ਆਤਮਾ ਕਰਕੇ ਸਾਰਿਆਂ ਚ ਰਹਿ ਵੀ ਰਿਹਾ, ਹਰ ਜਗ੍ਹਾ ਵਿਆਪਕ ਵੀ ਹੈ, ਐਸਾ ਗਿਆਨ ਐਸਾ ਬੁੱਧੀ ਤੇ ਅਵਰਨ ਪਰਦਾ ਪਾਇਆ, ਕਹਿੰਦੇ ਨਜ਼ਰ ਵੀ ਨਹੀਂ ਆਉਂਦਾ। ਪਰ ਜਿਹਨਾਂ ਤੇ ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਤੇ ਜੇ ਉਹਦੀ ਕਿਰਪਾ ਹੋ ਜਾਏ, ਕਿਸੇ ਟੁੱਟੇ ਹੋਏ ਫਕੀਰ ਦੀ ਸੰਗਤ ਮਿਲ ਜਾਏ ਔਰ ਉਹਦੇ ਦੱਸੇ ਹੋਏ ਬਚਨਾਂ ਮੁਤਾਬਕ ਕਮਾਈ ਕੀਤੀ ਜਾਏ, ਤੇ ਜਿਹੜੀਆਂ ਆਤਮਾ ਦੇ ਦੁਆਲੇ ਇਹ ਅਗਿਆਨ ਦੇ ਪਰਦੇ, ਅਨਮੈ ਕੋਸ਼ ਹੈ, ਮਨੋਮੈ ਹੈ, ਪ੍ਰਾਣਮੈ ਹੈ, ਵਿਗਿਆਨਮੈ, ਆਨੰਦਮੈ ਕੋਸ਼, ਕੋਸ਼ਾਂ ਦੇ ਪਰਦੇ ਹੈ, ਸਤੋ ਰਜੋ ਤਮੋ ਦੇ ਮਾਇਆ ਦੇ ਪਰਦੇ ਹੈ, ਇਹਨਾਂ ਦਾ ਜਾਲ ਟੁੱਟ ਜਾਂਦਾ, ਫਿਰ ਸਰੂਪ ਦੀ ਜਿਹੜੀ ਲਖਤ ਆ ਸਾਖਿਆਤਤਾ ਹੋ ਜਾਂਦੀ ਹੈ। ਤੇ ਜਿੰਨਾ ਚਿਰ ਉਹ ਗਿਆਨ ਦ੍ਰਿਸ਼ਟੀ ਨਹੀਂ ਦਿੰਦਾ, ਤੇ ਫਿਰ ਕਹਿੰਦੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਉਹਦੀ ਬਖਸ਼ੀ ਹੋਈ ਦ੍ਰਿਸ਼ਟੀ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਹਾਂ, ਜੋ ਗਿਆਨ ਦ੍ਰਿਸ਼ਟੀ ਦੇ ਅਵਰ ਨਾ ਆਵੇ, ਉਸ ਵਾਹਿਗੁਰੂ ਤੋਂ ਭਿੰਨ ਹੋਰ ਦੂਜਾ ਨਹੀਂ ਦਿੰਦਾ, ਉਹ ਸਾਰਿਆਂ ਦੀ ਪਰਮਾਤਮਾ ਨੂੰ ਦੇਖਣ ਵਾਲਾ ਬਣ ਜਾਂਦਾ ਘਨੱਈਏ ਨੂੰ। ਤੇ ਜਿਹੜੇ ਅਗਿਆਨੀ ਹੈ ਉਹ ਆਪਣੇ ਆਪ ਨੂੰ ਦੇਖਦੇ, ਉਹਨਾਂ ਦੂਆ ਨਜ਼ਰ ਨਹੀਂ ਆਉਂਦਾ। ਜਿਹੜੇ ਗਿਆਨਵਾਨ ਹੈ ਉਹ ਕਹਿੰਦੇ ਅਵਰ ਪਰਮਾਤਮਾ ਤੋਂ ਭਿੰਨ ਹੈ ਹੀ ਕੋਈ ਨਹੀਂ, ਸਾਰਾ ਕੁਝ ਉਹ ਆਪੇ ਹੈ। ਹਬ ਸਮਾਣੀ ਜੋਤ ਜੋ ਜਲ ਘਟਾਓ, ਚੰਦਰਮਾ ਹੀ ਗਿਆ ਸਰੂ, ਸਾਰਿਆਂ ਵਿੱਚੋਂ ਸਰਗੁਣ ਨਿਰਗੁਣ ਆਪੇ ਹੀ ਹੈ। ਸਰਗੁਣ ਸਰੂਪੀ ਆਪਿਆ, ਨਿਰਗੁਣ ਸਰੂਪੀ ਆਪਿਆ, ਸ਼ਬਦ ਸਰੂਪੀ ਆਪੇ ਹੀ ਹੈ, ਸੰਗਤ ਰੂਪੀ ਆਪੇ ਹੀ ਹੈ, ਵਿਰਾਟ ਰੂਪ ਜਿੰਨਾ ਹੈ ਤਾਂ ਉਹ ਹੀ, ਉਦੋਂ ਭਿੰਨ ਤਾਂ ਕੋਈ ਹੈ ਹੀ। ਅਗਿਆਨਤਾ ਕਰਕੇ ਜੁਦਾ ਜੁਦਾ ਦੀਦਾ, ਜਿਵੇਂ ਬਾਲਕ ਪਿਓ ਨੂੰ ਕਹਿੰਦਾ ਤੂੰ ਮੇਲੇ ਚੱਲਿਆ ਬਾਪੂ, ਮੇਰੇ ਲਈ ਖਿਡੌਣੇ ਵੀ ਲਿਆਈ, ਖਾਣ ਵਾਲੀ ਚੀਜ਼ ਲਿਆਈ। ਉਹ ਕਹਿੰਦੇ ਖੰਡ ਦੇ ਖਿਡੌਣੇ ਬਣਾਏ ਸੀ, ਰੰਗ ਬਿਰੰਗੇ, ਬਹੁਤ ਵਧੀਆ ਵਧੀਆ, ਤੇ ਉਹ ਖਾਣ ਵਾਲਾ ਵੀ ਉਹ ਜਿਹੜੇ ਲਾਇਆ, ਕਹਿੰਦਾ ਬਾਪੂ ਖਿਡੌਣੇ ਲਿਆ, ਖਾਣ ਨਹੀਂ ਲਿਆ, ਕਹਿੰਦਾ ਮੂੰਹ ਚ ਤਾਂ ਪਾ ਕਿ ਮੂੰਹ ਵਿੱਚ ਪਾਵੇ ਸਾਰੇ ਖਾਣ ਵਾਲੇ। ਉਹ ਦੇਖਣ ਨੂੰ ਖਡੌਣੇ ਭਿੰਨ ਪ੍ਰਤੀਤ ਹੁੰਦੇ ਆ, ਜਿਹੜੇ ਮੂੰਹ ਚ ਪਾਇਆ ਤੇ ਖੰਡੇ ਹੀ ਅਸ। ਇਸ ਤਰ੍ਹਾਂ ਜਿੰਨੀ ਸ੍ਰਿਸ਼ਟੀ ਅਗਿਆਨ ਕਰਕੇ ਨਨਤਵ ਨਾਨਾ ਪ੍ਰਕਾਰ ਦੀ ਨਜ਼ਰ ਆ ਰਹੀ ਹੈ, ਜਦੋਂ ਆਤਮਾ ਦ੍ਰਿਸ਼ਟੀ ਕਰਕੇ ਦੇਖੀਏ ਇਹ ਸਾਰਾ ਪ੍ਰਪੰਚ ਦਾ ਹੀ ਹੈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਕੋਈ, ਜਦੋਂ ਵਿਚਾਰਾਂਗੇ ਆਣ ਉਸ ਤੋਂ ਭਿੰਨ ਕੋਈ ਹੈ ਹੀ ਨਹੀਂ। ਅਗਿਆਨੀਆਂ ਦਾ ਝਗੜਾ ਕਿਉਂ ਆਣ, ਉਹ ਆਪਣੇ ਨੂੰ ਹੋਰ ਸਮਝੇ ਦੂਏ ਨੂੰ ਹੋਰ। ਜਿਹੜਾ ਗਿਆਨਵਾਨ ਆ ਉਹਦਾ ਨਾ ਕਦੀ ਝਗੜਾ ਹੋਇਆ, ਨਾ ਹੈ ਨਾ ਹੋਊਗਾ। ਕਬੀਰ ਸਾਹਿਬ ਗਿਆਨਵਾਨ ਜੋ ਕਹਿੰਦੇ ਹਮਰਾ ਝਗੜਾ ਰਾਹ ਨਾ ਹੋ, ਪੰਡਿਤ ਮੁੱਲਾਂ ਛਾਡੇ ਤੂੰ। ਇਹ ਬਜ਼ਾਰੀਆਂ ਨੇ ਝਗੜੇ ਪਾਏ ਹੋਏ ਕਿ ਸਾਡਾ ਧਰਮ ਵੱਡਾ ਦੂਏ ਦਾ ਛੋਟਾ। ਆਪਣੀ ਸੰਪਰਦਾ ਬਹੁਤ ਵਧੀਆ, ਹੁਣ ਤਾਂ ਸਿੱਖਾਂ ਜਾਂ ਸਾਡਾ ਅੰਮ੍ਰਿਤ ਬਹੁਤ ਵਧੀਆ, ਅੰਮ੍ਰਿਤ ਵੀ ਵੰਡ ਲਿਆ, ਗੱਜ ਕੇ ਬੋਲੋ ਫਤਿਹ ਵੀ ਵੰਡ ਲਏ। ਸਾਡੇ ਜਥੇਬੰਦੀ ਦਾ ਹੋਵੇ ਬੁਲਾਉਣੀ ਆ, ਦੂਏ ਦਾ ਹੋਇਆ ਫੇਰ ਨਹੀਂ ਬੁਲਾਉਣੀ, ਫੇਰ ਨਹੀਂ ਬੁਲਾਉਣੀ, ਕਿਉਂਕਿ ਸਾਡੀ ਜਥੇਬੰਦੀ ਦਾ ਨਹੀਂ। ਸਾਡੀ ਦ੍ਰਿਸ਼ਟੀ ਦੇ ਲੋਕ ਕਿੱਥੇ ਕਿੱਧਰ ਨੂੰ ਤੁਰ ਪਏ, ਅਸੀਂ ਕਿਹੜੇ ਪਾਸੇ ਤੁਰ ਪਏ, ਤੇ ਮਹਾਰਾਜ ਨੇ ਕੀ ਕੀਤਾ, ਅਸੀਂ ਉਹਨੇ ਮੱਕੇ ਜਾ ਕੇ ਕੀ ਦੱਸਿਆ, ਇਹ ਕੁਝ ਦੱਸਿਆ ਕਿ ਉਹ ਤਾਂ ਚਾਰ ਸਫੇਰੇ ਹੀ ਹੈ, ਉਹ ਤੋਂ ਭਿੰਨ ਹੈ ਕੋਈ ਨੀ। ਜਿਹੋ ਜਿਹਾ ਦੇਖਾ ਤੈਨੂੰ ਦੂਰ ਕਤ ਹੋ ਨਾ ਜਾਈ, ਰੱਬ ਰਹਿਆ ਸਰਵੱਤਰ ਮੈਂ ਮਨ ਸਦਾ ਧਿਆਈ। ਅੱਜ ਅਫਸੋਸ ਹੈ ਇੱਕ ਸਿੱਖ ਨੂੰ ਦੂਏ ਸਿੱਖ ਚ ਨਹੀਂ ਦਿਸ ਰਿਹਾ, ਬਾਕੀ ਸ੍ਰਿਸ਼ਟੀ ਦਾ ਹੀ ਕੀ ਦੇਖਣਾ, ਸਾਡੀ ਹਾਲਤ ਕਿਹੋ ਜਿਹੀ ਬਣਦੀ ਜਾ ਰਹੀ। ਪਰ ਜਿਹੜਾ ਗੁਰਸਿੱਖ ਬਣ ਜਾਂਦਾ ਉਹਦੀ ਦ੍ਰਿਸ਼ਟੀ ਤੇ ਇੰਨੀ ਮਹਾਨ ਹੋ ਜਾਂਦੀ ਹੈ, ਉਹਨੂੰ ਜਰਰੇ ਜਰਰੇ ਚ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ, ਕਣ ਕਣ ਦੇ ਵਿੱਚ। ਬਾਬਾ ਸਾਹਿਬ ਨੇ ਬੇਦੀ ਕੋਲੇ ਇੱਕ ਮਹਾਂਪੁਰਖ ਗਏ, ਕਦੀ ਇਹਨੂੰ ਮੱਥਾ ਟੇਕ, ਕਦੀ ਇਹਨੂੰ, ਕਹਿੰਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਇੱਧਰ ਇਹ ਕੀ ਕਰਦਾ, ਕੁਛ ਹੈ ਕੀ ਕਰ ਰਿਹਾ। ਕਹਿੰਦੇ ਮੈਂ ਜਿੱਧਰ ਦੇਖਦਾ ਉੱਧਰ ਹੀ ਗੁਰੂ ਨਾਨਕ ਬੈਠੇ ਆ, ਗੱਜ ਕੇ ਬੋਲੋ। ਚਾਰ ਸਫੇਰੇ ਮੈਨੂੰ ਦਿਸੀ ਜਾਂਦਾ, ਤਾਂ ਹੀ ਮੈਂ ਚਾਰ ਸਫੇਰੇ ਮੱਥਾ ਟੇਕੀ ਜਾਂਦਾ। ਜਦੋਂ ਦਿਵ ਦ੍ਰਿਸ਼ਟੀ ਗਿਆਨ ਦ੍ਰਿਸ਼ਟੀ ਮਿਲ ਜਾਂਦੀ ਹੈ, ਜਿਹੜੇ ਅਗਿਆਨੀ ਲੋਕ ਹੈ ਉਹਨਾਂ ਨੂੰ ਆਪਣੇ 'ਚ ਨਹੀਂ ਦਿਖਦਾ, ਉਹਨੂੰ ਦੂਏ 'ਚ ਕੀ ਦੇਖਣਗੇ, ਅਤੇ ਜਿਨ ਆਪਣੇ 'ਚ ਦੇਖ ਲਿਆ ਉਹਨੂੰ ਦੂਏ 'ਚ ਵੀ ਦਿਖਣ ਲੱਗ ਪੈਂਦਾ। ਸੋ ਇਸ ਵਾਸਤੇ ਐਸੀ ਗਿਆਨ ਦ੍ਰਿਸ਼ਟੀ ਬਣਾਓ ਅੱਜ ਮਨੁੱਖ ਦੇ ਅੰਦਰ, ਜਿਹੜਾ ਵੈਰ ਭਾਵ, ਈਰਖਾ ਵਾਲਾ ਭਾਵ, ਇੱਕ ਦੂਏ ਬੁਰੇ ਵਾਲਾ ਭਾਵ। ਹੁਣ ਦੇਖੋ ਪਤਨੀ ਅਤੇ ਪਤੀ ਦੇ ਝਗੜੇ, ਪੁੱਤ ਪੇ ਦੇ ਝਗੜੇ, ਭਰਾ ਭਰਾ ਦੇ ਝਗੜੇ ਹੈ, ਮਿੱਤਰ ਮਿੱਤਰ ਦੇ ਝਗੜੇ ਹੈ, ਗੁਰੂਆਂ ਚੇਲਿਆਂ ਦੇ ਝਗੜੇ ਹੈ, ਅਦਾਲਤਾਂ ਚੱਲ ਰਹੇ, ਕਿਉਂ? ਗਿਆਨ ਦ੍ਰਿਸ਼ਟੀ ਤੋਂ ਜਾਣੇ ਆ। ਜੇ ਗਿਆਨ ਦ੍ਰਿਸ਼ਟੀ ਬਣ ਜਾਏ ਫਿਰ ਝਗੜਾ ਹੈ ਕੋਈ ਨਹੀਂ, ਫਿਰ ਝਗੜੇ ਮਿਟ ਜਾਂਦੇ। ਸੋ ਇਸ ਵਾਸਤੇ ਇਹ ਤਾਂ ਪੈਦਾ ਹੋਏਗੀ ਜੇ ਗਿਆਨਵਾਨ ਪੁਰਖਾਂ ਦੀ ਸੰਗਤ ਕਰਾਂਗੇ। ਜੇ ਦਵੈਤਵਾਦੀਆਂ ਦੀ ਸੰਗਤ ਕਰਾਂਗੇ ਉਹਨੇ ਦਵੈਤ ਹੀ ਪੈਦਾ ਕਰਨੀ। ਜੇ ਬੁਲਾਰੇ ਦਵੈਤ ਦਾ ਪ੍ਰਚਾਰ ਕਰਦੇ ਤੇ ਸਰੋਤਿਆਂ 'ਚ ਏਕਤਾ ਕਿੱਥੋਂ ਆ ਜਾਏਗੀ। ਅੱਜ ਸਟੇਜਾਂ 'ਤੇ ਦਵੈਤ ਦਾ ਪ੍ਰਚਾਰ ਬਹੁਤ ਹੋ ਰਿਹਾ, ਜਿਹਦੇ ਕਾਰਨ ਮਨੁੱਖ ਮਨੁੱਖ ਦਾ ਬੈਰੀ ਹੁੰਦਾ ਜਾ ਰਿਹਾ। ਤੇ ਜੇ ਏਕਤਾ ਦਾ ਪ੍ਰਚਾਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਿਧਾਂਤ ਦਿੱਤਾ ਸੀ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਾਈ ਅੱਬਲ ਅਲਹਿ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂ ਰਹੋ ਸਰਬ ਠਾਈ। ਆਹ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ, ਇੰਨੀ ਏਕਤਾ ਵਾਲੀ ਬਾਣੀ। ਇਹ ਪੜ੍ਹ ਕੇ ਵੀ ਸਾਡੇ ਅੰਦਰ ਦਵੈਤ ਪਾ ਦਿਆ, ਏਕਤਾ ਵਾਲੀ ਬਾਣੀ ਦੇ ਦੁਆਲੇ ਪ੍ਰਕਰਮਾ ਕਰਕੇ ਵੀ ਪਤੀ ਪਤਨੀ ਦੇ ਝਗੜੇ, ਸਿੱਖਾਂ ਦੇ ਝਗੜੇ, ਕਿਉਂ ਝਗੜੇ? ਉਹ ਏਕਤਾ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਇਹਦੇ ਦੁਆਲੇ ਪ੍ਰਕਰਮਾ ਕਰਕੇ ਵੀ ਤੁਸੀਂ ਏਕਤਾ ਨੂੰ ਨਹੀਂ ਸਮਝਿਆ, ਕਿਉਂਕਿ ਪ੍ਰਚਾਰ ਬਹੁਤ ਦਵੈਤ ਦਾ ਹੋ ਰਿਹਾ। ਅਦਵੈਤ ਦਾ ਪ੍ਰਚਾਰ, ਕਿਤਾਬਾਂ ਬੜੀਆਂ ਦਵੈਤਵਾਦ ਵਿੱਚ ਲਿਖੀਆਂ ਜਾ ਰਹੀਆਂ, ਇੱਕ ਦੂਜੇ ਦੇ ਖਿਲਾਫ਼ ਬੜਾ ਕੁਝ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸੋ ਜੀ ਸਮਤ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਕਰੀਏ ਅਤੇ ਸਾਨੂੰ ਉਹਨਾਂ ਏਕਤਾਵਾਦੀ ਪੁਰਸ਼ਾਂ ਵਾਲੀ ਬਿਰਤੀ ਪ੍ਰਾਪਤ ਹੋ ਜਾਏ, ਜਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਇਹ ਸਾਰੀ ਦੁਨੀਆਂ 'ਤੇ ਫੈਲਾਇਆ ਜਾ ਸਕੇ, ਤਾਂ ਜੋ ਸਮਝਣ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿਤਨੇ ਅਦਵੈਤਵਾਦੀ ਸਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਹਾਂਜੀ,
ਕਹੋ ਮਾਨੁੱਖ ਤੇ ਕਿਆ ਹੋਇਆ,
ਪੰਕਤੀਆਂ ਆਖਰੀ,
ਜੋ ਭਾਵ